sat. Prana prasati sat. Deen dard nivar thakur rakhe jan ki aap. Tarn taran har nid. Dukh na sakai biyaap. Sadhu sang bhajo gopal paan sanjam krishna sujhai he jatan kaat kal kal aad ant dayal puran tis bina nahi koe janam maran divar har jap Simr Swami Soe Ved Simrt Katha Sast Pagat Krahe Bichar Mukt Paiye Sad Sangat Binsh Jaye Andhar Charan Kamle Adhar Janaka Ras Punji Ek Taan maan divaan saacha Nanak ki prabhu tek Charan kamle adhar janaka Ras punji ek Taan maan divaan saacha Nanak ki prabhu tek Satnam Sri Vaheguru Sahib Ji Jaisi Machli Neer Ek Khen Bhi Na Tire Man Aisa Neho Kareho Jaisi Chatrak Pyaas Khen Khen Bund Chavai Bars Suhave Meho जैसी मछली नीर एक खिन पी ना तीरे मन ऐसा नहो करे हो जैसी चात्रक प्यास खिन खिन बूंद चवे बरस सुहावे में हो हर प्रीत करी जय एहो मन दीजे अत लाइए चित मुरारी मान न कीजे शरण परीजे दर्शन को बलिहारी गुर सो परसने मिल नहा बिछुने तन देंदी साच स्नेहा कहो नानक छंत अनंत ठाकुर के हर सो की जय नेहा मन ऐसा निहो करे हो गुर सो परसने मिल नहा बिछुने तन देंदी साच स्नेहा कहो नानक छंत अनंत ठाकुर के हर सो की जय नेहा मन ऐसा निहो करे हो वाहेगुरु जी का खालसा वाहेगुरु जी की फतेह सतगुरु जी दी साजी नवाजी गुरु रूप साध संगत जी सतगुरां दे पावन चरणां च बैठ के अमृत वेले तो गुरबाणी दा आनंद माणिया है सत्कारयोग भाई वरियाम सिंह जी जथे पासों सर्व आसा पूर्ण करने वाली अमृतमयी गुरबाणी श्री आसा जी दी वार दे कीर्तन सरवण कीते हां आओ सुरतियां बिरतियां नूं गुरु चरणां नाल जोड़िए सच्चे पातशाह जी ने साडे वास्ते गुरबाणी दे खजाने बख्शे बेअंत वड्डे महान खजाने हन युदा देगा खोल डठा खजाना ता मेरे मन पया निदाना रतन लाल जाका कशु न मोल ਪਰੇ ਭੰਡਾਰ ਅਖੋਟ ਅਤੋਲ ਖਾਵਹਿ ਖਰਚੈ ਰਲ ਮਿਲ ਭਾਈ ਤੋੜ ਨਾ ਆਵੈ ਬੰਧੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜਾਨੈ ਲਿਆ ਰਲਾਏ ਬਹੁਤ ਚੰਗੇ ਭਾਗ ਹੋਣ ਬਹੁਤ ਹੀ ਕਿਸਮਤ ਚੰਗੀ ਹੋਵੇ ਤਾਂ ਮਹਾਰਾਜ ਸਾਹਿਬ ਜੀ ਦੀ ਰੱਬੀ ਅਕਾਲੀ ਬਾਣੀ ਦੇ ਖਜ਼ਾਨੇ ਨਾਲ ਸਾਂਝਾ ਪੈਂਦੀਆਂ ਹਨ। ਸਤਿਗੁਰੂ ਜੀ ਨੇ ਬੇਅੰਤ ਅਨਮੋਲ ਬਚਨ ਗੁਰਬਾਣੀ ਦੇ ਵਿੱਚ ਲਿਖੇ ਹਨ। ਇੱਕ ਇੱਕ ਮੁੱਲ ਦਾ ਕੋਈ ਮੁੱਲ ਨਹੀਂ। ਪੰਡਿਤ ਨਿਹਾਲ ਸਿੰਘ ਜੀ ਮਹਾਰਾਜ ਲਿਖਦੇ ਨੇ ਏਕ ਏਕ ਬੋਲ ਗ੍ਰੰਥ ਨਾਥ ਕੋ ਅਮੋਲ ਹੈ। ਏਕ ਏਕ ਬੋਲ ਇੱਕ ਇੱਕ ਬਚਨ ਇੱਕ ਇੱਕ ਬੋਲ ਇੱਕ ਇੱਕ ਪੰਕਤੀ ਇੱਕ ਇੱਕ ਅੱਖਰ ਗ੍ਰੰਥ ਨਾਥ ਕੋ ਸ੍ਰੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਇੱਕ ਬੋਲ ਦਾ ਕੋਈ ਮੁੱਲ ਨਹੀਂ, ਅਣਮੋਲ ਹੀ ਹਨ। ਸੋ ਇਹ ਜੋ ਪਾਵਨ ਸੰਤ ਚੱਲ ਰਹੇ ਨੇ ਇਹਨਾਂ ਦਾ ਵੀ ਆਪਣਾ ਹੀ ਆਨੰਦ ਹੈ, ਆਪਣੀ ਹੀ ਬਹਿਰ ਹੈ, ਆਪਣੀ ਚਾਲ ਹੈ, ਆਪਣਾ ਹੀ ਰਸ ਹੈ। ਆਓ ਮਹਾਰਾਜ ਸਾਹਿਬ ਜੀ ਦੇ ਇਹਨਾਂ ਪਾਵਨ ਸੰਤਾਂ ਦੀ ਵਿਚਾਰ ਨਾਲ ਜੁੜੀਏ, ਆਨੰਦ ਮਾਣੀਏ। ਜੈਸੀ ਮਛਲੀ ਨੀਰ ਇੱਕ ਖਿਨ ਪੀ ਨਾ ਧੀਰੇ ਮਨ ਐਸਾ ਨਿਹੋ ਕਰੇ। ਮਹਾਰਾਜ ਕਹਿੰਦੇ ਜਿਵੇਂ ਮੱਛਲੀ ਪਾਣੀ ਨਾਲ ਪਿਆਰ ਕਰਦੀ ਹੈ, ਪਾਣੀ ਵਿੱਚ ਹੀ ਜੰਮਦੀ ਹੈ, ਪਾਣੀ ਵਿੱਚ ਹੀ ਜੀਂਦੀ ਹੈ, ਮਰਨ ਤੱਕ ਪਾਣੀ ਵਿੱਚ ਹੀ ਰਹਿੰਦੀ ਹੈ, ਪੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਦਾ ਵਿਸਰੇ ਪਾਣੀ, ਉਹਦਾ ਜੀਵਣਾ ਮਰਨਾ ਸਾਰੀ ਜ਼ਿੰਦਗੀ ਉਹਦਾ ਸਾਰਾ ਜੀਵਨ ਪਾਣੀ ਵਿੱਚ ਹੀ ਹੈ। ਪਾਣੀ ਤੋਂ ਬਿਨਾਂ ਇੱਕ ਘੜੀ ਵੀ ਇੱਕ ਪਲ ਵੀ ਨਹੀਂ ਰਹਿ ਸਕਦੀ। ਇੱਕ ਖਿਨ ਪੀ ਨਾ ਧੀਰੇ ਮਨ ਐਸਾ ਨਿਹੋ ਕਰੇ। ਜਿਵੇਂ ਮੱਛੀ ਇੱਕ ਖਿਨ ਵੀ ਧੀਰਜ ਨਹੀਂ ਕਰਦੀ, ਪਾਣੀ ਤੋਂ ਕੱਢੋ ਤੜਫ ਕੇ ਮਰ ਜਾਂਦੀ ਹੈ, ਉਹਨੂੰ ਪਾਣੀ ਤੋਂ ਬਿਨਾਂ ਚੈਨ ਨਹੀਂ ਆਉਂਦਾ, ਪਾਣੀ ਤੋਂ ਬਿਨਾਂ ਉਹਨੂੰ ਸ਼ਾਂਤੀ ਨਹੀਂ ਮਿਲਦੀ, ਪਾਣੀ ਤੋਂ ਬਿਨਾਂ ਉਹਦਾ ਜੀਵਨ ਨਹੀਂ। ਇਹ ਮੇਰੇ ਮਨ ਐਸਾ ਵਾਹਿਗੁਰੂ ਨਾਲ ਪ੍ਰੇਮ ਕਰ, ਐਸਾ ਪ੍ਰੇਮ ਕਰ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੈਨੂੰ ਚੈਨ ਨਾ ਆਵੇ, ਤੇਰਾ ਮਨ ਟਿਕੇ ਨਾ। ਮੋਏ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਭਗਤ ਨਾਮਦੇਵ ਜੀ ਮਹਾਰਾਜ ਲਿਖਦੇ ਹਨ ਮੈਨੂੰ ਤਾਲਾ ਬੇਲੀ ਲੱਗਦੀ, ਤਰਲੋ ਮੱਛੀ ਲੱਗਦੀ ਹੈ, ਇਤਨੀ ਤਲਬ ਲੱਗਦੀ ਹੈ ਜਿਵੇਂ ਬੱਚੇ ਤੋਂ ਬਿਨਾਂ ਗਾਂ ਨੂੰ ਲੱਗ ਜਾਂਦੀ ਹੈ, ਜਿਵੇਂ ਬੱਚੇ ਤੋਂ ਬਿਨਾਂ ਗਾਂ ਤੜਫਦੀ ਹੈ ਅਤੇ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਮੋਹੇ ਲਾਗਤੀ ਤਾਲਾ ਬੇਲੀ ਮੈਨੂੰ ਤਾਲਾ ਬੇਲੀ ਤਰਲੋ ਮੱਛੀ ਲੱਗਦੀ ਹੈ, ਬਛਰੇ ਬਿਨ ਗਾਏ ਅਕੇਲੀ ਜਿਵੇਂ ਬੱਚੇ ਤੋਂ ਬਿਨਾਂ ਗਾਂ ਤੜਫਦੀ ਹੈ, ਪਾਣੀਆਂ ਬਿਨ ਮੀਨ ਤੜਫੈ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਵਿਚਾਰਾ ਨਾਮਦੇਵ ਨਾਮ ਤੋਂ ਬਿਨਾਂ ਇਉਂ ਤੜਫਦਾ ਹੈ। ਸਾਡੀ ਲੋਕਾਂ ਦੀ ਤਾਂ ਇਹ ਹਾਲਤ ਨਹੀਂ ਹੈ, ਪਰ ਜਿਨ੍ਹਾਂ ਦੀ ਹੁੰਦੀ ਹੈ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਚੰਗਾ ਨਹੀਂ ਲੱਗਦਾ। ਭਾਈ ਵੀਰ ਸਿੰਘ ਜੀ ਵੀ ਲਿਖਦੇ ਮਣੀ ਗੁਆਚਿਆਂ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗੁਆਚਿਆਂ ਮਾਂ ਜਗ ਨਹੀਂ ਪਾਵਦਾ। ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚੁਫੇਰ ਇਉਂ ਘਬਰਾਵਦਾ। ਜਦੋਂ ਰੱਬ ਦੇ ਪਿਆਰਿਆਂ ਨੂੰ ਨਾਮ ਰਸ ਦੀ ਤੋਟ ਮਹਿਸੂਸ ਹੁੰਦੀ ਹੈ, ਘਾਟਾ ਮਹਿਸੂਸ ਹੁੰਦਾ, ਚਾਰੇ ਪਾਸੇ ਪਰਲੋ ਮੱਚ ਜਾਂਦੀ ਹੈ, ਬਰਦਾਸ਼ਤ ਨਹੀਂ ਹੁੰਦਾ ਉਹ ਸਮਾਂ, ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇਤ ਉਦ ਭਗਵੰਤਾ। ऐसी दशा दे विच हो फिरों दीवानी आवल बावल तिस कारण हर टोली है। कोई मेला मेरा प्रीतम प्यारा हो तिस की गुल गोली है। औली बौली चले हो के फिरते हैं, ऐसा प्रेम वाहिगुरु के चरणों नाल करते हैं। मन ऐसा नेहो करे हो, हे मेरे मन तुम भी ऐसा प्रेम परमेश्वर के चरणों नाल कर। जैसी चातरक प्यास खिन खिन बूंद जवै बरस सुहावे मेहो। जैसी चातरक दी बबीहे दी प्यास वो खिन खिन स्वांति बूंद वास्ते प्रियो 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 करता रहिंदा है। जदों स्वांति बूंद वसेगी उदों उहदी प्यास बुझेगी। सत समुंदर 999 नदियां ते खूहां तलावां दा कोई अंत नहीं, इन्ना पानी है पर बबीहा कितों पी नहीं सकता। कहिंदे हन ਵੀ ਬਬੀਹੇ ਦੇ ਮੂੰਹ ਦੇ ਵਿੱਚ ਪਾਣੀ ਪਾਈਏ ਤਾਂ ਉਹ ਅੰਦਰ ਨਹੀਂ ਜਾਂਦਾ, ਕਿਉਂਕਿ ਉਹਦੇ ਸਿਰ ਦੇ ਉੱਪਰ ਇੱਕ ਮੋਰੀ ਹੁੰਦੀ ਹੈ, ਉਹਦੇ ਥਾਣੀ ਪਾਣੀ ਬਾਹਰ ਨਿਕਲ ਜਾਂਦਾ। ਅਤੇ ਉਹ ਮੋਰੀ ਉੱਪਰੋਂ ਬੂੰਦ ਪਵੇ ਤਾਂ ਉਹਦੇ ਅੰਦਰ ਜਾਂਦੀ ਹੈ। ਇਸ ਕਰਕੇ ਉਹਦੀ ਪਿਆਸ ਸਵੰਤੀ ਬੂੰਦ ਨਾਲ ਹੀ ਬੁਝਦੀ ਹੈ, ਹੋਰ ਕਿਸੇ ਨਾਲ ਨਹੀਂ ਬੁਝਦੀ। ਚਾਤਕ ਪਿਆਸ ਹਰ ਵੇਲੇ ਉਹ ਪ੍ਰਿਓ 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 ਖਿਨ ਖਿਨ ਬੂੰਦ ਚਵੈ, ਉਹ ਬੂੰਦ ਵਾਸਤੇ ਅਰਦਾਸਾਂ ਕਰਦਾ ਹੈ। ਮੀਂਹ ਪਵੇ ਬਰਸ ਸੁਹਾਵੇ ਮੇਹੋ, ਇਹ ਸੋਹਣੇ ਬਰਸ ਮੀਂਹ ਸੋਹਣਾ ਸੋਹਣਾ ਰੁਮਕ ਰੁਮਕ ਕੇ ਪੈਣ ਵਾਲਾ ਮੀਂਹ ਪਵੇ, ਨਿੱਕੀ ਨਿੱਕੀ ਬੂੰਦ ਪਵੇ, ਚਿਮ ਚਿਮ ਬਰਸੈ ਅੰਮ੍ਰਿਤ ਧਾਰਾ, ਮਨ ਸੀ ਪੀਵੈ ਸੁਨ ਸ਼ਬਦ ਵਿਚਾਰਾ। ਵਿਚਾਰੇ ਉਸ ਚਾਤਰਕ ਦੀ ਪਿਆਸ ਤਾਂ ਬੁਝਦੀ ਹੈ, ਨਹੀਂ ਤਾਂ ਉਹ ਪਿਆਸਾ ਹੀ ਮਰ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦੀ ਪਿਆਸ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਸੁਣ ਕੇ, ਨਾਮ ਜਪ ਕੇ, ਕਥਾ ਕੀਰਤਨ ਸੁਣ ਕੇ ਬੁਝਦੀ ਹੈ। ਹਰ ਪ੍ਰੀਤ ਕਰੀ ਜੈ ਇਹੋ ਮਨ ਦੀ ਜੈ, ਅਤ ਲਾਈਐ ਚਿੱਤ ਮੁਰਾਰੀ। ਹਰੀ ਨਾਲ ਪ੍ਰੀਤ ਕਰੀ ਜੈ ਭਾਵ ਪ੍ਰੇਮ ਕਰੀਏ ਅਤੇ ਇਹੋ ਮਨ ਦੀ ਜੈ, ਆਪਣਾ ਮਨ ਪਰਮੇਸ਼ੁਰ ਨੂੰ ਦੇ ਦਈਏ, ਵਾਹਿਗੁਰੂ ਨੂੰ ਆਪਣਾ ਮਨ ਭੇਟਾ ਕਰ ਦਈਏ। ਬਿਨਾਂ ਮਨ ਦਿੱਤੇ ਤਾਂ ਪ੍ਰੇਮ ਹੁੰਦਾ ਹੀ ਨਹੀਂ ਨਾ। ਪ੍ਰੇਮ ਉਦੋਂ ਹੀ ਹੁੰਦਾ ਜਦੋਂ ਮਨ ਦੇ ਦੇਈਏ, ਆਪਣਾ ਦਿਲ ਦੇ ਦੇਈਏ। ਮਨ ਵੇਚੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਜਿਨ੍ਹਾਂ ਨੇ ਆਪਣਾ ਮਨ ਹੀ ਭੇਟਾ ਕਰ ਦਿੱਤਾ, ਮਨ ਹੀ ਦੇ ਦਿੱਤਾ, ਉਹਨਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੁੰਦਾ। ਸਾਡਾ ਮਨ ਤਾਂ ਮਾਇਆ 'ਚ ਫਸਿਆ ਹੋਇਆ, ਪਰਮੇਸ਼ੁਰ ਨਾਲ ਨਹੀਂ ਜੁੜਦਾ। ਹਰ ਪ੍ਰੀਤ ਕਰੀ ਜੈ ਇਹੋ ਮਨ ਦੀ ਜੈ। ਹਰੀ ਨਾਲ ਪ੍ਰੇਮ ਕਰੀਏ, ਹਰੀ ਨੂੰ ਆਪਣਾ ਮਨ ਭੇਟਾ ਕਰ ਦੇਈਏ। ਅਤ ਲਾਈਐ ਚਿੱਤ ਮੁਰਾਰੀ, ਉਸ ਪਰਮਾਤਮਾ ਨਾਲ, ਉਸ ਵਾਹਿਗੁਰੂ ਨਾਲ, ਉਸ ਪਰਮੇਸ਼ੁਰ ਨਾਲ ਚਿੱਤ ਲਾ ਲਈਏ। ਮਨ ਨ ਕੀਜੈ ਸਰਣ ਭਰੀ ਜੈ, ਉਹਦੀ ਜੁਗਤੀ ਕੀ ਹੈ, ਤਰੀਕਾ ਕੀ ਹੈ ਕਿ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਨਿਮਾਣੇ ਹੋ ਕੇ ਸ਼ਰਨ ਪੈਣਾ ਹੈ। ਸਤਿਸੰਗਤ ਜੀ, ਸ਼ਰਨ ਪੈਣ ਵਾਸਤੇ ਇੱਕੋ ਹੀ ਚੀਜ਼ ਹੈ ਵੀ ਹੰਕਾਰ ਛੱਡਣਾ ਪੈਂਦਾ। ਅਤੇ ਜਦੋਂ ਕੋਈ ਹੰਕਾਰ ਛੱਡ ਕੇ ਸ਼ਰਨ ਪੈ ਜਾਵੇ, ਫਿਰ ਅਕਾਲ ਪੁਰਖ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਉਹਦਾ ਬੇੜਾ ਪਾਰ ਕਰਨਾ। ਸਾਡੇ ਕੋਲੋਂ ਹੰਕਾਰ ਨਹੀਂ ਛੱਡਿਆ ਜਾਂਦਾ, ਅਸੀਂ ਸ਼ਰਨ ਨਹੀਂ ਪੈਂਦੇ। ਗੁਰੂ ਸਾਹਿਬ ਕਹਿੰਦੇ ਮਾਨ ਨਾ ਕੀ ਜੈ ਹੇ ਭਾਈ, ਜੇ ਤੂੰ ਕੁਛ ਲੈਣਾ ਚਾਹੁੰਦਾ ਹੈ ਕੋਈ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਮਾਣ ਨਾ ਕਰ, ਸ਼ਰਨ ਪੈ ਜਾ ਪਰਮੇਸ਼ਰ ਦੀ। ਦਰਸ਼ਨ ਕਉ ਬਲਿਹਾਰੀ, ਵਾਹਿਗੁਰੂ ਦੇ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਲਿਹਾਰ ਜਾਈਏ। ਗੁਰਸੋ ਪ੍ਰਸੰਨੇ ਮਿਲ ਨਹਾ ਵਿਛੁਨੇ, ਧਨ ਦੇਂਦੀ ਸਾਚ ਸੁਨੇਹਾ। ਗੁਰਸੋ ਪ੍ਰਸੰਨੇ, ਜਦੋਂ ਗੁਰੂ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ, ਅਤੇ ਉਹ ਫਿਰ ਕੀ ਕਰਦੇ ਨੇ, ਮਿਲੇ ਹੋਏ ਪਤੀ ਪਰਮਾਤਮਾ ਨੂੰ ਵਿਛੜੇ ਹੋਏ ਪਰਮਾਤਮਾ ਨਾਲ ਉਹ ਮਿਲਾ ਦਿੰਦੇ ਨੇ। ਜਿਹੜਾ ਸਾਡੇ ਤੋਂ ਜੀਵ ਆਤਮਾ ਅਤੇ ਪਰਮਾਤਮਾ ਦਾ ਵਿਛੋੜਾ ਪੈ ਗਿਆ ਹੈ, ਉਸ ਵਿਛੋੜੇ ਨੂੰ ਸਤਿਗੁਰੂ ਮਿਲਾਪ ਦੇ ਰੂਪ 'ਚ ਬਦਲ ਦਿੰਦੇ ਨੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਨੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਅਕਾਲ ਪੁਰਖ ਦੀ ਦਰਗਾਹ ਦੇ ਵਿਚੋਲੇ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਉਹ ਮਿਲਾ ਦਿੰਦੇ ਹਨ। ਤਨ ਦੇਂਦੀ ਸਾਚ ਸੁਨੇਹਾ, ਧਰਮ ਜੀਵ ਰੂਪੀ ਇਸਤਰੀ ਆਪਣੇ ਵਾਹਿਗੁਰੂ ਸੱਚੇ ਪਤੀ ਪਰਮਾਤਮਾ ਨੂੰ ਸੁਨੇਹੇ ਭੇਜਦੀ ਹੈ। ਸਾ ਨੇਹੜੇ ਦਿੰਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ। ਬਹੁਤ ਬਾਣੀ 'ਚ ਮਹਾਰਾਜ ਨੇ ਇੱਦਾਂ ਦੇ ਸ਼ਬਦ ਲਿਖੇ ਨੇ, ਦੇਹੋ ਸੰਦੇਸਰੋ ਕਹੀਓ ਪ੍ਰਿਆ ਕਹੀਓ, ਬਿਸਮ ਭਈ ਮੈਂ ਬਹੁ ਬਿਦ ਸੁਣਤੇ, ਕਹੋ ਸੁਹਾਗਣ ਸਹੀਓ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ। ਵਰਣ ਨੰਦੀ ਸਹਿ ਚਿਹਰਣਾ ਲਖੀਐ, ਸੁਹਾਗਣ ਸਾਂਤ ਬਜਹੀਓ। ਉਸ ਵਾਹਿਗੁਰੂ ਦਾ ਸੁਨੇਹਾ ਮਿਲ ਜਾਵੇ, ਉਸ ਵਾਹਿਗੁਰੂ ਨੂੰ ਸੁਨੇਹਾ ਸਾਡਾ ਪਹੁੰਚ ਜਾਵੇ, ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਪਾਠ ਖੇੜਿਆਂ ਦਾ ਰਹਿਣਾ। ਐਸੇ ਪਰਮੇਸ਼ਰ ਦੇ ਪਿਆਰੇ ਜਿਹੜੇ ਵਾਹਿਗੁਰੂ ਨੂੰ ਹਰ ਵੇਲੇ ਅੰਗ ਸੰਗ ਸਮਝਦੇ ਹਨ, ਆਪਣੇ ਸੰਦੇਸ਼ੇ ਦਿੰਦੇ ਹਨ। ਇਹ ਵਾਹਿਗੁਰੂ ਸਾਡੀ ਬੇਨਤੀ ਹੈ, ਆ ਕੇ ਦਰਸ਼ਨ ਦਿਓ। ਕਹੋ ਨਾਨਕ ਛੰਤ ਅਨੰਤ ਠਾਕੁਰ ਕੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਉਸ ਅਨੰਤ ਠਾਕੁਰ ਜੀ ਦੇ ਛੰਤ ਕਹੀਏ, ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਛੰਤਾਂ ਦਾ ਬਿਆਨ ਕਰੀਏ। ਹਰ ਸਿਉ ਕੀ ਜੈ ਨੇਹਾ, ਮਨ ਐਸਾ ਨਿਹੋ ਕਰੇ ਹੋ। ਹਰੀ ਦੇ ਨਾਲ ਪ੍ਰੇਮ ਕਰੀਏ, ਐਸਾ ਨਿਹੋ ਕਰੀਏ, ਐਸਾ ਪਿਆਰ ਕਰੀਏ। ਸਾਧ ਸੰਗਤ ਜੀ, ਐਸੀ ਪ੍ਰੀਤ ਵਾਹਿਗੁਰੂ ਦੇ ਨਾਲ ਜਿਨ੍ਹਾਂ ਦੀ ਸੀ, ਖਿੰਨ ਵੀ ਪਰਮੇਸ਼ਰ ਤੋਂ ਦੂਰ ਨਹੀਂ ਹੋਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਅੱਜ ਦੇ ਦਿਨ ਪ੍ਰਗਟ ਹੋਏ ਸਨ। ਅੱਜ ਮਹਾਂਪੁਰਸ਼ਾਂ ਦਾ, ਸਤਿਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਹੈ। ਸਮੂਹ ਸੰਗਤ ਨੂੰ, ਸਤਿਗੁਰਾਂ ਨੂੰ, ਸਤਿਗੁਰੂ ਦੀ ਸੰਗਤ ਨੂੰ, ਗੁਰੂ ਨਾਨਕ ਪੰਥੀਆਂ ਨੂੰ, ਮਹਾਂਪੁਰਸ਼ਾਂ ਨੂੰ ਵਧਾਈ ਹੋਵੇ, ਕਿਉਂਕਿ ਸਤਿਗੁਰੂ ਜੀ ਦੇ ਉਹ ਸਾਹਿਬਜ਼ਾਦੇ ਜੋ ਸਨ ਬਾਬਾ ਸ੍ਰੀ ਚੰਦ ਜੀ, ਪੂਰਨ ਰਾਜ ਯੋਗੀ ਮਹਾਂਪੁਰਸ਼, ਬੀਤ ਰਾਗ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਪੂਰਨ ਨਿਰਲੇਪ ਰਹਿ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਅੱਜ ਜਿੰਨੇ ਸੰਸਾਰ ਭਰ ਦੇ ਵਿੱਚ ਅੱਜ ਸਿੱਖੀ ਦੇ ਬੋਲਬਾਲੇ ਹਨ, ਥਾਂ ਥਾਂ ਬਾਬਾ ਸ੍ਰੀ ਚੰਦ ਜੀ ਨੇ ਗੁਰਮਤਿ ਦੇ ਪ੍ਰਚਾਰਕਾਂ ਨੂੰ, ਉਦਾਸੀ ਮਹਾਂਪੁਰਸ਼ਾਂ ਨੂੰ ਭੇਜਿਆ ਸੀ। ਇਹ ਗੱਲ ਵੱਖਰੀ ਹੈ ਕਿ ਅੱਜ ਚੌਧਰ ਦੀ ਭੁੱਖ ਨੇ ਸਾਡੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ, ਆਪਣਾ ਇਤਿਹਾਸ ਭੁੱਲ ਗਏ। ਜਿਨ੍ਹਾਂ ਮਹਾਂਪੁਰਸ਼ਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੀਆਂ ਕਾਲਣਾਂ ਕਾਲੀਆਂ, ਔਖਿਆਂ ਸਮਿਆਂ ਵਿੱਚ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ, ਨੇਪਾਲ ਤੋਂ ਲੈ ਕੇ ਅਫਗਾਨਿਸਤਾਨ ਤੱਕ, ਰਸ਼ੀਆ ਤੋਂ ਲੈ ਕੇ ਸਾਊਥ ਇੰਡੀਆ ਤੱਕ, ਉੱਤਰ ਦੱਖਣ ਪੂਰਬ ਪੱਛਮ, ਅਸੀਂ ਜਾ ਕੇ ਦੇਖਿਆ ਸਾਧ ਸੰਗਤ ਜੀ, ਕਿ ਉਦਾਸੀ ਸੰਤਾਂ ਮਹਾਂਪੁਰਸ਼ਾਂ ਦੇ ਡੇਰਿਆਂ ਵਿੱਚ, ਭਾਵੇਂ ਉਹ ਅੱਜ ਸਾਡੀ ਅਣਗਹਿਲੀ ਕਾਰਨ ਸੱਥ ਦੂਰ ਚਲੇ ਗਏ ਨੇ, ਪਰ ਅਜੇ ਵੀ ਉਹਨਾਂ ਸਥਾਨਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਇਤਨੇ ਸਰੂਪ ਨੇ ਜਿਤਨੇ ਸਾਡੇ ਕੋਲ ਨਹੀਂ ਹਨ। ਉਹਨਾਂ ਕੋਲ ਇੰਨੀ ਹੱਥ ਲਿਖਤ ਪੀੜਾਂ ਨੇ ਗੁਰੂ ਸਾਹਿਬ ਜੀ ਦੀਆਂ, ਔਰ ਫਰੀ ਵੰਡਿਆ ਕਰਦੇ ਸਨ। ਇਹ ਉਦਾਸੀ ਸੰਤਾਂ ਦੀਆਂ ਕੁਰਬਾਨੀਆਂ। ਬਾਬਾ ਸ਼੍ਰੀ ਚੰਦ ਜੀ ਨੇ ਲਹਿਰ ਤੋਰੀ ਸੀ। ਕੋਈ ਵੀ ਧਰਮ ਓਨਾ ਚਿਰ ਪ੍ਰਫੁੱਲਤ ਨਹੀਂ ਹੋ ਸਕਦਾ ਜਿੰਨਾ ਚਿਰ ਪੂਰੀ ਤਰ੍ਹਾਂ ਸਮਰਪਿਤ ਤਿਆਗੀ ਬੰਦੇ ਉਹਦੇ ਵਿੱਚ ਨਹੀਂ ਆਉਂਦੇ। ਗ੍ਰਿਸਤੀਆਂ ਦਾ ਆਪਣਾ ਰੋਲ ਹੈ, ਤਿਆਗੀਆਂ ਦਾ ਆਪਣਾ ਰੋਲ ਹੈ। ਅਸੀਂ ਜਿੰਨੇ ਮਰਜ਼ੀ ਪ੍ਰਚਾਰ ਕਰੀਏ, ਪਰ ਅਸੀਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਪਹਿਲਾਂ ਸੋਚਦੇ ਹਾਂ। ਉਹ ਤਿਆਗੀ ਮਹਾਂਪੁਰਸ਼ਾਂ ਨੂੰ ਕੀ ਸੀ, ਇੱਕ ਲੰਗੋਟੀ ਅਤੇ ਇੱਕ ਅੱਗ ਦਾ ਧੂਣਾ ਲਾ ਕੇ ਜਿੱਥੇ ਬਹਿ ਗਏ ਉੱਥੇ ਹੀ ਗੁਰਮਤਿ ਦਾ ਪ੍ਰਚਾਰ ਕਰਤਾ। ਅੱਜ ਰਸ਼ੀਆ ਦੇ ਵਿੱਚ ਉਹ ਥਾਵਾਂ ਮਿਲੀਆਂ ਹਨ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਥਾਂ ਥਾਂ। ਬੇਅੰਤ ਸ਼ਕਤੀਆਂ ਦੇ ਮਾਲਕ ਸਨ ਬਾਦਸ਼ਾਹ ਜਹਾਂਗੀਰ। ਸਾਈਂ ਮੀਆਂ ਮੀਰ ਜੀ ਨੂੰ ਪੁੱਛਿਆ, ਕਹਿਣ ਲੱਗਾ ਤੁਹਾਡੀ ਨਿਗਾਹ ਵਿੱਚ ਕੋਈ ਪੂਰਨ ਮਹਾਂਪੁਰਸ਼ ਸਭ ਤੋਂ ਵੱਡਾ ਕੌਣ ਹੈ? ਉਹਨਾਂ ਨੇ ਕਿਹਾ, ਸਾਡੀ ਨਿਗਾਹ ਵਿੱਚ ਇਸ ਵੇਲੇ ਸਭ ਤੋਂ ਵੱਡੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਹਨ। ਕਹਿਣ ਲੱਗਾ ਮੈਨੂੰ ਦਰਸ਼ਨ ਕਰਾਓ। ਉਹ ਕਹਿੰਦੇ ਫਿਰ ਦਰਸ਼ਨ ਕਰਨੇ ਤਾਂ ਜਾ ਕੇ ਦਰਸ਼ਨ ਕਰੋ। ਪਰ ਕੁਦਰਤੀ ਐਸਾ ਸਮਾਂ ਸੀ, ਬਾਦਸ਼ਾਹ ਨੇ ਆਪ ਆਪਣੇ ਮੁਖੀ ਬੰਦੇ ਭੇਜ ਦਿੱਤੇ, ਹਾਥੀ ਭੇਜ ਦਿੱਤਾ, ਬਾਬਾ ਜੀ ਨੂੰ ਹਾਥੀ 'ਤੇ ਬਿਠਾ ਕੇ ਲਾਹੌਰ ਲਿਆਓ। ਵਾਰਡ ਸਾਹਿਬ ਬੈਠੇ ਸਨ ਟਾਹਲੀ ਥੱਲੇ। ਕਹਿਣ ਲੱਗੇ, ਮਹਾਰਾਜ ਤੁਹਾਨੂੰ ਬੁਲਾਇਆ, ਬਾਦਸ਼ਾਹ ਨੇ ਕਿਰਪਾ ਕਰੋ, ਲਾਹੌਰ ਚੱਲ ਕੇ ਦਰਸ਼ਨ ਦਿਓ। ਬਾਬਾ ਜੀ ਕਦੀ ਕਿਸੇ ਘੋੜੇ ਦੀ, ਹਾਥੀ ਦੀ, ਪਾਲਕੀ ਦੀ ਸਵਾਰੀ ਨਹੀਂ ਕੀਤੀ ਸਾਰੀ ਜ਼ਿੰਦਗੀ, ਜਾਂ ਪੈਦਲ ਚੱਲਦੇ ਸਨ ਜਾਂ ਆਪਣੇ ਸੇਵਕ ਭਾਈ ਕਮਾਲੀਏ ਦੇ ਮੋਢਿਆਂ 'ਤੇ ਬਹਿ ਜਾਂਦੇ ਸੀ, ਕਮਾਲੀਆ ਲੈ ਕੇ ਜਾਂਦਾ ਸੀ ਜਿੱਥੇ ਜਾਂਦਾ ਸੀ। ਭਾਈ ਕਮਾਲੀਆ ਜੀ ਵੀ ਬੜੇ ਸਿੱਧ ਪੁਰਸ਼ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਦੀ ਵੀ ਸੇਵਾ ਕੀਤੀ, ਇਹਨਾਂ ਦੀ ਵੀ ਸੇਵਾ ਕੀਤੀ। ਕਹਿੰਦੇ ਅਸੀਂ ਭਾਈ ਤੁਹਾਡੇ ਹਾਥੀ 'ਤੇ ਨਹੀਂ ਬਹਿਣਾ। ਉਹ ਕਹਿੰਦੇ ਮਹਾਰਾਜ ਸਾਨੂੰ ਹੁਕਮ ਹੈ, ਅਸੀਂ ਨੌਕਰ ਹਾਂ ਬਾਦਸ਼ਾਹ ਦੇ, ਜੇ ਤੁਸੀਂ ਨਹੀਂ ਬਹੋਗੇ ਸਾਡੇ 'ਤੇ ਨਾਰਾਜ਼ਗੀ ਹੋਵੇਗੀ। ਉਹ ਕਹਿੰਦੇ ਫਿਰ ਅਸੀਂ ਬਾਦਸ਼ਾਹ ਦੇ ਪਿੱਛੇ ਆਪਣਾ ਨਿਯਮ ਤਾਂ ਬਦਲ ਨਹੀਂ ਸਕਦੇ। ਉਹ ਕਹਿੰਦੇ ਮਹਾਰਾਜ ਤੁਸੀਂ ਬੇਨਤੀ ਮੰਨ ਲਓ। ਮਹਾਰਾਜ ਬਾਬਾ ਸ਼੍ਰੀ ਚੰਦ ਜੀ ਆਪਣੀ ਉਹ ਜਿਹੜੀ ਗੋਦੜੀ ਉੱਤੇ ਲੈਂਦੇ ਹੁੰਦੇ ਸੀ, ਲੀਰਾਂ ਦੀ ਬਣਾਈ ਹੁੰਦੀ ਸਾਧੂਆਂ ਕੋਲ, ਉਹ ਚਾਦਰ ਜੀ, ਉਹ ਕੰਬਲੀ ਜੀ ਉਹਨੂੰ ਫੜਾ ਤੀ। ਕਹਿੰਦੇ ਇਹ ਉੱਤੇ ਹਾਥੀ 'ਤੇ ਰੱਖੋ, ਫਿਰ ਦੇਖਦੇ ਹਾਂ। ਉਹ ਜਦੋਂ ਉੱਤੇ ਕੰਬਲੀ ਰੱਖੀ ਅਤੇ ਹਾਥੀ ਤਲੇ ਧੱਸਦਾ ਜਾਵੇ, ਜ਼ਮੀਨ 'ਚ ਚੀਕਾਂ ਮਾਰੇ, ਇੰਨਾ ਭਾਰ ਹਾਥੀ 'ਤੇ ਪੈ ਗਿਆ ਵੀ ਹਾਥੀ ਕੋਲੋਂ ਚੱਲਿਆ ਨਾ ਗਿਆ। ਕਿਉਂਕਿ ਮਹਾਂਪੁਰਸ਼ ਸਿੱਧ ਪੁਰਸ਼ਾਂ ਨੂੰ ਸਮਝਾਉਣਾ ਸੀ ਉਹਨਾਂ ਨੂੰ ਵੀ ਭਾਈ ਤੁਹਾਡਾ ਹਾਥੀ ਸਾਨੂੰ ਨਹੀਂ ਚੁੱਕ ਸਕਦਾ, ਇਹ ਹਾਥੀਆਂ ਦੀ ਗੱਲ ਨਹੀਂ, ਕੋਈ ਹੋਰ ਹੈ। ਜਿਹੜੀ ਸੰਸਾਰ ਦੀ ਦ੍ਰਿਸ਼ਟੀ ਹੈ, ਸੰਸਾਰ ਦੀ ਸੋਚ ਹੈ, ਉਹ ਕੋਈ ਹੋਰ ਹੈ। ਜਿਹੜੀ ਫਕੀਰਾਂ ਦੀ ਚਾਲ ਹੈ, ਉਹ ਕੁਝ ਹੋਰ ਹੈ। ਹਾਥੀ ਜਿਹਨੂੰ ਨਹੀਂ ਚੁੱਕ ਸਕਿਆ ਤਾਂ ਕਹਿੰਦੇ ਲੈ ਜਾਓ ਆਪਣੇ ਕੱਟੇ ਨੂੰ, ਇਹ ਤਾਂ ਸਾਡੀ ਚਾਦਰ ਵੀ ਨਹੀਂ ਚੁੱਕ ਸਕਦਾ, ਅਸੀਂ ਆਪ ਹੀ ਆ ਜਾਵਾਂਗੇ। ਬਾਬਾ ਜੀ ਭਾਈ ਕਮਾਲੀਏ ਦੇ ਮੋਢਿਆਂ 'ਤੇ ਬੈਠੇ ਚੱਲ ਪਏ। ਅਜੇ ਹਾਥੀ ਲਾਹੌਰ ਪਹੁੰਚਿਆ ਨਹੀਂ ਸੀ, ਪਹਿਲਾਂ ਹੀ ਜਾ ਪਹੁੰਚੇ। ਬਾਦਸ਼ਾਹ ਨੂੰ ਪਤਾ ਦਿੱਤਾ ਵੀ ਬਾਬਾ ਸ਼੍ਰੀ ਚੰਦ ਜੀ ਆਏ ਆ। ਬਾਦਸ਼ਾਹ ਨੇ ਸਤਿਕਾਰ ਵਜੋਂ ਆਪਣੇ ਰਾਜ ਮਹਿਲਾਂ ਦੇ ਵਿੱਚ, ਆਪਣੇ ਦਰਬਾਰ ਦੇ ਵਿੱਚ ਉੱਚੀ ਥਾਂ 'ਤੇ ਬਿਠਾਇਆ ਅਤੇ ਆਪ ਨੀਵਾਂ ਹੋ ਕੇ ਬੈਠਾ। ਉਹਨੂੰ ਪਤਾ ਸੀ ਕਿ ਬਹੁਤ ਵੱਡੀ ਹਸਤੀ ਮਹਾਂਪੁਰਸ਼ ਆਏ ਨੇ। ਕਹਿੰਦੇ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਨੂੰ ਤਈਆ ਤਾਪ ਚੜਿਆ ਹੋਇਆ ਸੀ। ਉਹ ਵੀ ਉਹਨਾਂ ਦੀ ਆਪਣੀ ਜ਼ਿਲ੍ਹਾ ਹੀ ਹੁੰਦੀ, ਮਹਾਂਪੁਰਸ਼ਾਂ ਦੀ ਬੁਖਾਰ ਚੜਿਆ ਹੋਇਆ ਸੀ ਅਤੇ ਬਾਦਸ਼ਾਹ ਨਾਲ ਗੱਲਬਾਤ ਕਰਨੀ ਸੀ। ਤਈਆ ਤਾਪ ਉਸ ਗੋਦੜੀ 'ਚ ਲਾਹ ਕੇ ਸਾਹਮਣੇ ਰੱਖ ਦਿੱਤਾ ਅਤੇ ਬਾਦਸ਼ਾਹ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ। ਉਹ ਗੋਦੜੀ ਹਿੱਲਦੀ, ਕੰਬਦੀ, ਲੰਬੀ ਹੁੰਦੀ, ਕਦੀ ਇਕੱਠੀ ਹੋ ਜਾਂਦੀ, ਕਦੀ ਉਹ ਜਿਵੇਂ ਉਹਨੂੰ ਤਈਏ ਤਾਪ ਵਾਲੇ ਨੂੰ ਹੁੰਦਾ ਇੱਦਾਂ ਹੋਵੇ, ਬਾਦਸ਼ਾਹ ਮੁੜ ਮੁੜ ਕੇ ਉੱਧਰ ਵੇਖੇ, ਕਹਿੰਦਾ ਬਾਬਾ ਜੀ ਉਹਦੇ 'ਚ ਕੀ ਹੈ? ਬਾਬਾ ਜੀ ਕਹਿੰਦੇ ਉਹਦੇ 'ਚ ਜੋ ਮਰਜ਼ੀ ਹੋਵੇ, ਤੂੰ ਉਹ ਤੁੱਕੀ ਲੈਣਾ, ਤੂੰ ਮੇਰੇ ਨਾਲ ਗੱਲ ਕਰ, ਜਿਹੜੇ ਬਚਨ ਸਾਡੇ ਤੋਂ ਪੁੱਛਣੇ ਨੇ ਪੁੱਛ, ਅਸੀਂ ਜਾਣਾ। ਕਿਉਂਕਿ ਬਾਬਾ ਜੀ ਰਾਜ ਮਹਿਲਾਂ 'ਚ ਰਹਿੰਦੇ ਨਹੀਂ ਸੀ, ਉਹ ਜੰਗਲ ਵਿੱਚ ਦਰਖਤ ਦੇ ਥੱਲੇ ਹੀ, ਕਿਸੇ ਕੰਧ ਜਾਂ ਛੱਤ ਥੱਲੇ ਨਹੀਂ ਸਮਾਂ ਗੁਜ਼ਾਰਿਆ, ਸਾਰੀ ਉਮਰ ਦਰਖਤਾਂ ਥੱਲੇ ਹੀ ਬੈਠੇ, ਜਿੱਥੇ ਬੈਠੇ ਧੂਣਾ ਲਾ ਕੇ। ਅਤੇ ਸਾਧ ਸੰਗਤ ਜੀ ਜਦੋਂ ਕਹਿਣ ਲੱਗੇ ਵੀ ਅਸੀਂ ਤਾਂ ਜਾਣਾ ਭਾਈ, ਜਿਹੜੀ ਗੱਲ ਪੁੱਛਣੀ ਹੈ ਪੁੱਛ ਲੈ, ਉਹ ਕਹਿੰਦਾ ਮਹਾਰਾਜ ਇਹੀ ਪੁੱਛਣਾ ਵੀ ਇਹ ਗੋਦੜੀ 'ਚ ਕੀ ਹੈ? ਕਹਿੰਦੇ ਇਹ ਨਾ ਪੁੱਛ। ਕਹਿੰਦਾ ਨਹੀਂ ਮੈਨੂੰ ਦਿਖਾਓ ਤੁਸੀਂ। ਬਾਬਾ ਜੀ ਕਹਿੰਦੇ ਆ ਵੀ ਦਿਖਾ ਦੇ ਤੂੰ ਕੀ ਹੈ। ਉਹ ਸੀ ਤਈਆ ਤਾਪ, ਉਹ ਬਾਦਸ਼ਾਹ ਨੂੰ ਚੜ ਗਿਆ। ਜਹਾਂਗੀਰ ਦੀਆਂ ਅੱਖਾਂ ਬਾਹਰ ਨੂੰ ਨਿਕਲੀਆਂ, ਸੇਕ ਆਉਣ ਲੱਗ ਪਿਆ ਅਤੇ ਕੰਬਣ ਲੱਗ ਪਿਆ, ਅਤੇ ਉਬਾਸੀਆਂ ਲਏ ਅਤੇ ਕਦੇ ਡਿੱਗੇ, ਸਰੀਰ ਟੁੱਟਣ ਲੱਗ ਪਿਆ, ਉੱਥੇ ਲੋਟ ਪੋਟ ਹੋ ਗਿਆ। ਕਹਿੰਦਾ ਬਾਬਾ ਜੀ ਛੁਡਾਓ ਮੈਨੂੰ। ਬਾਬਾ ਜੀ ਕਹਿੰਦੇ ਹੁਣ ਤਾਂ ਕਹਿੰਦਾ ਸੀ ਵੀ ਮੈਂ ਤੈਨੂੰ ਦਿਖਾਓ, ਅਤੇ ਹੁਣ ਕਹਿੰਦਾ ਛੁਡਾਓ, ਹੁਣ ਦੇਖ ਲੈ ਥੋੜ੍ਹਾ ਜਿਹਾ ਰੰਗ। ਉਹ ਅੱਧਾ ਪੌਣਾ ਘੰਟਾ ਚੰਗਾ ਰਗੜਾ ਦਿੱਤਾ, ਫਿਰ ਕਹਿੰਦਾ ਮੈਨੂੰ ਬਖਸ਼ ਬਖਸ਼ੋ ਮੈਨੂੰ, ਕਹਿੰਦਾ ਮਰ ਚੱਲਿਆ ਮੈਂ ਤਾਂ। ਬਾਬੇ ਕਹਿੰਦੇ ਚੱਲ ਬਈ ਵਾਪਸ। ਉਹ ਗੋਦੜੀ 'ਚ ਫਿਰ ਬੁਖਾਰ ਜਾ ਵੜਿਆ, ਠੀਕ ਹੋ ਗਿਆ। ਬਾਦਸ਼ਾਹ ਕਹਿੰਦਾ ਮਹਾਰਾਜ ਇਹ ਕੀ ਗੱਲ, ਇਹ ਕੀ ਚੀਜ਼ ਹੈ? ਬਾਬਾ ਜੀ ਕਹਿੰਦੇ ਤਈਆ ਤਾਪ ਹੈ, ਸਾਨੂੰ ਚੜਿਆ ਹੋਇਆ ਸੀ, ਤੂੰ ਸਾਨੂੰ ਬੁਲਾ ਲਿਆ, ਗੱਲਬਾਤ ਤੇਰੇ ਨਾਲ ਕਰਨੀ ਸੀ, ਅਸੀਂ ਆਖਿਆ ਵੀ ਚੱਲ ਗੋਦੜੀ 'ਚ ਛੱਡ ਦਿੰਦੇ ਹਾਂ, ਤੇਰੇ ਨਾਲ ਗੱਲਬਾਤ ਕਰਨ ਲੱਗ ਪਏ, ਤੂੰ ਹੁਣ ਆਪ ਹੀ ਛੇੜ ਛੇੜ ਬੈਠਾ ਵੀ ਮੈਨੂੰ ਦਿਖਾਓ ਤਾਂ ਫਿਰ ਦੇਖ ਲੈ ਭਾਈ। ਕਹਿੰਦਾ ਮਹਾਰਾਜ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਹੋਰ ਸ਼ੰਕਾ ਪੈ ਗਿਆ, ਇਹ ਵੀ ਕੱਢ ਦਿਓ ਵੀ ਜੇ ਤੁਸੀਂ ਆਪਣੀ ਮਰਜ਼ੀ ਨਾਲ ਬੁਖਾਰ ਚੜ੍ਹਾ ਸਕਦੇ ਹੋ, ਆਪਣੀ ਮਰਜ਼ੀ ਨਾਲ ਬੁਖਾਰ ਲਾਹ ਸਕਦੇ ਹੋ, ਆਪਣੀ ਮਰਜ਼ੀ ਨਾਲ ਉਹਨੂੰ ਗੋਦੜੀ 'ਚ ਛੱਡ ਸਕਦੇ ਹੋ, ਆਪਣੀ ਮਰਜ਼ੀ ਨਾਲ ਕਿਸੇ ਹੋਰ 'ਤੇ ਛੱਡ ਸਕਦੇ ਹੋ, ਫਿਰ ਤੁਹਾਨੂੰ ਬੁਖਾਰ ਕਿਉਂ ਹੁੰਦਾ? ਜੇ ਤੁਹਾਡੀ 'ਚ ਇੰਨੀ ਤਾਕਤ ਹੈ, ਇੰਨਾ ਤੁਸੀਂ ਮੈਨੂੰ ਕਰਕੇ ਦਿਖਾ ਦਿੱਤਾ ਵੀ ਇੰਨਾ ਕੁਛ ਤੁਸੀਂ ਕਰ ਸਕਦੇ ਹੋ, ਫਿਰ ਤੁਹਾਨੂੰ ਕਿਉਂ ਹੋਇਆ? ਬਾਬਾ ਜੀ ਕਹਿਣ ਲੱਗੇ ਪਰਾ ਲੱਭਦਾ, ਜਿਹੜੀ ਕਰਮਾਂ ਦੀ ਪਰਾ ਲੱਭਦਾ ਸਭ ਨੂੰ ਭੋਗਣੀ ਪੈਂਦੀ, ਬ੍ਰਹਮ ਗਿਆਨੀ ਨੂੰ ਵੀ ਭੋਗਣੀ ਪੈਂਦੀ। ਸਾਡੇ ਕਰਮਾਂ ਦਾ ਅਸੀਂ ਭੋਗਦੇ ਹਾਂ, ਬੜੀ ਖੁਸ਼ੀ ਨਾਲ ਭੋਗਦੇ ਹਾਂ। ਕਹਿੰਦਾ ਤੁਸੀਂ ਹਟਾਉਂਦੇ ਕਿਉਂ ਨਹੀਂ ਇਹਨੂੰ, ਆਪਣੇ ਉੱਤੇ ਕਿਉਂ ਹੁੰਦਾ? ਉਹ ਕਹਿੰਦੇ ਭਾਣਾ ਕੌਣ ਮੰਨੇਗਾ, ਭਾਣਾ ਵੀ ਤਾਂ ਮੰਨਣਾ। ਜਿਵੇਂ ਸਾਡੇ ਸਤਿਗੁਰੂ ਅਰਜਨ ਦੇਵ ਜੀ ਨੇ ਭਾਣਾ ਮੰਨਿਆ, ਉਹ ਚਾਹੁੰਦੇ ਤੇ ਬਚਨ ਨਾਲ ਤੇਰਾ ਰਾਜ ਭਾਗ ਸਭ ਨਸ਼ਟ ਕਰ ਦਿੰਦੇ, ਪਰ ਉਹਨਾਂ ਨੇ ਤੱਤੀ ਤਵੀ 'ਤੇ ਬਹਿ ਕੇ ਵੀ ਤੇਰਾ ਕੀ ਆ ਮਿੱਠਾ ਲੱਗਿਆ, ਹਰ ਨਾਮ ਪਦਾਰਥ ਨਾਨਕ ਮੰਗ, ਭਾਣਾ ਹੀ ਮੰਨਿਆ ਉਹਨਾਂ ਨੇ। ਅਤੇ ਨਹੀਂ ਤਾਂ ਤੇਰੇ ਵਰਗੇ ਬਾਦਸ਼ਾਹ ਨੂੰ ਕੀ ਸਮਝਦੇ ਸਨ, ਉਹ ਤਾਂ ਬਾਦਸ਼ਾਹਾਂ ਦੇ ਬਾਦਸ਼ਾਹ ਸਨ। ਬਾਦਸ਼ਾਹ ਦੀਆਂ ਅੱਖਾਂ ਖੁੱਲ੍ਹ ਗਈਆਂ, ਜਹਾਂਗੀਰ ਦੀਆਂ ਪੈਰੀਂ ਪੈ ਗਿਆ, ਕਹਿਣ ਲੱਗਾ ਮੇਰੇ ਤੋਂ ਐਡਾ ਵੱਡਾ ਪਾਪ ਹੋ ਗਿਆ। ਬਾਬਾ ਜੀ ਕਹਿੰਦੇ ਹਾਂ, ਉਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਆਪਣੀਆਂ ਜੜ੍ਹਾਂ ਪੁੱਟ ਲਈਆਂ ਹਨ, ਜਾ ਮਾਫ਼ੀ ਮੰਗ। ਫਿਰ ਜਹਾਂਗੀਰ ਆਇਆ ਸੀ ਮਾਤਾ ਗੰਗਾ ਜੀ ਕੋਲੋਂ ਅਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਮਾਫ਼ੀ ਮੰਗੀ ਸੀ, ਇਤਿਹਾਸ ਵਿੱਚ ਸਾਰਾ ਬਚਨ ਆਉਂਦਾ। ਸੋ ਇਹੋ ਜਿਹੇ ਮਹਾਂਪੁਰਸ਼ ਬਾਬਾ ਸ੍ਰੀ ਚੰਦ ਜੀ, ਅੱਜ ਉਹਨਾਂ ਦਾ ਜਨਮ ਦਿਨ ਹੈ, ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਅੱਜ ਕੱਲ੍ਹ ਕਈ ਲੋਕ ਜਿਹੜੇ ਗੁਰੂ ਪੰਥ ਦੇ ਦੋਖੀ ਹਨ, ਉਹ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ, ਕੀਤਾ ਕੁਛ ਵੀ ਨਹੀਂ, ਆਪ ਨਾ ਦੇਹ ਚਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਣੀ। ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆਂ 'ਚ ਕਰਾਤਾ, ਉਹਨਾਂ ਦੀ ਨਿੰਦਾ ਕਰਦੇ, ਅਤੇ ਆਪ ਕਦੇ ਕਿਸੇ ਨੂੰ ਜਪਜੀ ਸਾਹਿਬ ਦਾ ਗੁਟਕਾ ਵੀ ਨਹੀਂ ਲੈ ਕੇ ਦਿੱਤਾ ਹੋਣਾ। ਉਹਨਾਂ ਨੇ ਲਿਖ ਲਿਖ ਕੇ ਪੋਥੀਆਂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਵਿਸ਼ਵ ਭਰ ਦੇ ਵਿੱਚ ਭੇਜੇ ਸਨ। ਅਜੇ ਵੀ ਪਟਨਾ ਸਾਹਿਬ ਦੇ ਲਾਗੇ ਇੱਕ ਸਥਾਨ 'ਤੇ ਮੈਂ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਇਤਨਾ ਸੁੰਦਰ ਲਿਖਿਆ ਹੋਇਆ ਵੀ ਹਰ ਅੰਗ ਦੀ ਵੇਲ ਵੱਖਰੀ, 1430 ਅੰਗ ਨੇ ਅਤੇ ਹਰ ਅੰਗ ਦੇ ਉੱਤੇ ਜਿਹੜੀ ਵੇਲ ਹੈ ਨਾ ਬਣੀ ਮਹਾਰਾਜ ਦੀ, ਉਹ ਵੱਖਰੀ ਬਣੀ ਹੋਈ ਹੈ। ਇਹ ਨਹੀਂ ਵੀ ਇੱਕ ਵੇਲ ਅਤੇ ਦੂਜੀ ਵੀ ਉਹਦੇ ਨਾਲ ਨਹੀਂ, ਉਹ ਅਗਲੀ ਹੋਰ, ਉਸ ਤੋਂ ਅਗਲੀ ਹੋਰ, ਹੱਥਾਂ ਨਾਲ ਲਿਖ ਲਿਖ ਕੇ ਸ਼ਿੰਗਾਰ ਕੇ ਮਹਾਰਾਜ ਦੇ ਸਰੂਪ ਉਹਨਾਂ ਮਹਾਂਪੁਰਸ਼ਾਂ ਨੇ ਥਾਂ ਥਾਂ ਹੀ ਪ੍ਰਚਾਰ ਕੀਤਾ। ਇਸ ਕਰਕੇ ਸਾਧ ਸੰਗਤ ਜੀ, ਬਿਨਾਂ ਜਾਣੇ ਅਸੀਂ ਨਿੰਦਾ ਕਿਹਦੀ ਕਰਦੇ ਹਾਂ, ਜਿਹਦੇ ਬਾਰੇ ਅਸੀਂ ਜਾਣਕਾਰੀ ਨਹੀਂ ਪੂਰੀ ਸਹੀ ਲੈਂਦੇ, ਨਿੰਦਾ ਕਰ ਦਿੰਦੇ। ਜਦੋਂ ਅਸੀਂ ਨੇੜੇ ਹੋ ਕੇ ਦੇਖੀਏ ਗੱਲ ਹੋਰ ਨਿਕਲ ਹੁੰਦੀ ਹੈ, ਦੂਰੋਂ ਅਸੀਂ ਕਈ ਵਾਰੀ ਮਨ 'ਚ ਭਰਮ ਪਾਲਦੇ ਰਹਿੰਦੇ। ਅੱਜ ਕੱਲ੍ਹ ਤਾਂ ਸਭ ਤੋਂ ਵੱਡਾ ਹਥਿਆਰ ਹੈ ਵੀ ਫਲਾਣਾ ਬੰਦਾ RSS ਦਾ, ਇੱਕ ਨੇ ਕਹਿ ਦਿੱਤਾ ਦੂਜੇ ਸੁਣਨ ਵਾਲੇ ਫਟਾਫਟ ਉਹ ਫਲਾਣਾ RSS ਦਾ। ਵੀ ਤੁਸੀਂ ਸੋਚਿਆ, ਕੋਈ ਦੇਖਿਆ, ਕੋਈ ਪੜ੍ਹਿਆ, ਕੋਈ ਉਹਦੇ ਬਾਰੇ ਸਟੱਡੀ ਕੀਤੀ ਹੈ, ਕੋਈ ਜਾਣਕਾਰੀ ਹੈ ਤੁਹਾਨੂੰ? ਇਸ ਤਰ੍ਹਾਂ ਦਾ ਸਾਧ ਸੰਗਤ ਜੀ ਮੂਰਖ ਟੋਲਾ ਪੰਥ ਵਿੱਚ ਪੈਦਾ ਹੋ ਗਿਆ। ਗੁਰੂ ਹੀ ਕਿਰਪਾ ਕਰੇ, ਮਹਾਰਾਜ ਮਤ ਦੇਵੇ ਸਾਨੂੰ ਵੀ ਅਸੀਂ ਗੁਰੂਆਂ ਦੇ ਪੁੱਤਰਾਂ ਨੂੰ ਵੀ ਨਿੰਦੀ ਜਾਂਦੇ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਗੁਰੂ ਨਾਨਕ ਸਾਹਿਬ ਦੇ ਪੁੱਤਰ, ਉਹਨਾਂ ਦੇ ਅਸੀਂ ਕੀ, ਉਹਨਾਂ ਦੀ ਕੁੱਤਿਆਂ ਵਰਗੇ ਵੀ ਨਹੀਂ ਬਣ ਸਕਦੇ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।